ਸੋਜੀ ਪਾਤਸ਼ਾਹ ਉਹ ਤਖਤ ਤੇ ਕਿੱਥੇ ਸੋਹਣਾ ਤਾਜ ਹੈ ਮੈਨੂੰ ਨੀਲਾ ਨਜ਼ਰ ਨਹੀਂ ਆਉਂਦਾ ਸੋਹਣੀ ਕਲਗੀ ਤੇ ਨਾਚੀ ਨਵਾਜ ਹੈ ਜ਼ਰਾ ਦੱਸ ਖਾਂ ਮੇਰੇ ਚੋਜੀ ਪਾਤਸ਼ਾਹ ਉਹ ਤਖਤ ਤੇ ਕਿੱਥੇ ਸੋਹਣਾ ਤਾਜ ਹੈ ਮੈਨੂੰ ਨੀਲਾ ਨਜ਼ਰ ਨਹੀਂ ਆਉਂਦਾ ਸੋਹਣੀ ਕਲਗੀ ਤੇ ਨਾਚੀ ਨਵਾਜ ਹੈ
ਜ਼ਰਾ ਦੱਸ ਖਾਂ ਮੇਰੇ ਚੋਜੀ ਪਾਤਸ਼ਾਹ ਚੋਜੀ ਪਾਤਸ਼ਾਹ ਚੋਜੀ ਪਾਤਸ਼ਾਹ
ਕਿਹੜੀ ਗੱਲੋਂ ਦੱਸਦਾ ਤਾ ਦੁੱਖੜੇ ਤੂੰ ਸੈਰ ਹੈ ਹੋ ਕੇ ਸ਼ਹਿਨਸ਼ਾਹ ਕਿਉਂ ਤੂੰ ਰੋੜਾ ਉੱਤੇ ਪੈਰ ਹੈ ਕਿਹੜੀ ਗੱਲੋਂ ਦੱਸਦਾ ਤਾ ਦੁੱਖੜੇ ਤੂੰ ਸੈਰ ਹੈ ਜਦੋਂ ਆਪ ਹੈ ਤੂੰ ਰੂਪ ਅਕਾਲ ਦਾ ਫਿਰ ਇਸ ਗੱਲ ਵਿੱਚ ਕੋਈ ਰਾਜ ਹੈ ਮੈਨੂੰ ਨੀਲਾ ਨਜ਼ਰ ਨਹੀਂ ਆਉਂਦਾ ਸੋਹਣੀ ਕਲਗੀ ਤੇ ਨਾਚੀ ਨਵਾਜ ਹੈ
ਜ਼ਰਾ ਦੱਸ ਖਾਂ ਮੇਰੇ ਚੋਜੀ ਪਾਤਸ਼ਾਹ ਚੋਜੀ ਪਾਤਸ਼ਾਹ ਚੋਜੀ ਪਾਤਸ਼ਾਹ
ਪੰਜ ਪਿਆਰੇ ਨਾ ਮੈਨੂੰ ਦਿਸਦੇ ਨੇ ਰਾਜ ਦੁਲਾਰੇ ਮਛੁਆੜੇ ਦਾ ਘਣਾ ਜੰਗਲ ਦੀਦਾਰ ਕੀਤੇ ਨੇ ਸਿੱਖ ਹਿਰਦੇ ਦੀ ਤੜਪ ਪੁਕਾਰ ਕਲਗੀਧਰ ਪਿਤਾ ਦੇ ਦੀਦਾਰ ਕਰਕੇ ਹਿਰਦਾ ਕੰਬ ਗਿਆ ਧਰਤੀ ਡੋਲੀ ਕਿ ਇਹ ਮੈਂ ਕਲਗੀਧਰ ਪਿਤਾ ਦੇ ਦੀਦਾਰ ਕਰ ਰਿਹਾ ਚਰਨਾਂ ਵਿੱਚ ਜੋੜਾ ਕੋਈ ਨਹੀਂ ਘੋੜਾ ਕੋਈ ਨਹੀਂ ਤਾਜ ਕੋਈ ਨਹੀਂ ਬਾਜ ਕੋਈ ਨਹੀਂ ਫੌਜਾਂ ਕੋਈ ਨਹੀਂ ਮੌਜਾਂ ਕੋਈ ਨਹੀਂ ਜਾਮਾ ਫਟਿਆ ਹੋਇਆ ਬਸਤਰ ਸਾਰੇ ਲੀਰੋ ਲੀਰ ਹੋਏ ਹੋਏ ਨੇ ਚਰਨਾਂ ਵਿੱਚ ਕੰਡੇ ਵੱਜੇ ਹੋਏ ਨੇ खून बह रहा है। ये सचमुच कलगी धर है, वो सिख हिरदे दी पुकार है, कूक है। ना मैनू दिस देने पंच प्यारे, ना मैनू दिस देने राज दुलारे। ना मैनू दिस देने पंच प्यारे, ना मैनू दिस देने राज दुलारे। क्यों छड़ के आनंदपुर आ गए, केड़ी गलों दाता होया तू निराज है। मैनू नीला नजर नहीं आमदा, सोहनी कलगी ते नाची नबाज है।
जरा दस खा मेरे चोजी पातशाह, चोजी पातशाह, चोजी पातशाह।
शाले नाले जामाली रोलीर है, कंडियां दे नाल तेरा पछिया शरीर है। पैरां विच शाले नाले जामाली रोलीर है, कंडियां दे नाल तेरा पछिया शरीर है। इकली जिंदड़ी ते ना कोई साथ है, तेरे दुखां दा ना आवे अंदाज है। मैनू नीला नजर नहीं आमदा, सोनी कलगी ते नाची नबाज है।
जरा दस खा मेरे चोजी पातशाह, चोजी पातशाह, चोजी पातशाह।
सखी दसम गुर की कहानी, जिगर टुकड़े टुकड़े मेरा हो रहा है। कहूँ क्या सखी दसम गुर की कहानी, जिगर टुकड़े टुकड़े मेरा हो रहा है। घर तक भी अपना लुटाया के बचपन में अपने पिता को कटाया। किला छोड़ घर तक भी अपना लुटाया के बचपन में अपने पिता को कटाया। आनंदपुर साहिब जदों कश्मीर दे पंडित कृपा राम जी की अगवाई च साहब श्री गुरु तेग बहादुर पातशाह दे कोल आए तो कश्मीर दे पंडितां ने आके दस्या, पंडित मात्र इतना ना समझना कि किसे एक मंदिर दा पंडित ते 16 मंदिरां दे पंडित, ऐसा नहीं, पूरे कश्मीर दे हिंदू जगत दे मोहतबर इंसान, पूरे कश्मीर दे। साध संगत, कश्मीर दा मसला कोई अज दा मसला नहीं है। कश्मीर विच रहण वाले हमेशा भारती पीड़ित हुंदे रहे ने। साहिब श्री गुरु तेग बहादुर जी दे समय तिलक ते जंजू नूं उतारिया जा रहा सी। जे कोई प्रेरणा नाल उतार दिंदा सी जंजू जां तिलक उतार के कोई भी हिंदू मुसलमान हो जांदा सी, उस दी जान बख्शी कर दित्ती जांदी सी, उस नूं रहमतां ते बख्शिशां नसीब हुंदियां सन। जेड़ा अपने धर्म ते पक्का रहिंदा सी, जेड़ा कहिंदा सी मैं तिलक नहीं उतार सकदा, मैं जंजू नहीं उतार सकदा, उहनूं तलवार दे घाट उतार दित्ता जांदा सी। पीड़ित सी कश्मीर तो पंडित कृपा राम कई पुश्तां तों गुरु नानक पातशाह दे सिख सन, तो इस करके सारे कश्मीर दे हिंदू जगत दे नुमाइंदे वख वख 16 इलाकियां विच्चों मुखी लोग साहिब श्री गुरु तेग बहादुर पातशाह दे पास आए। तो पंडित कृपा राम क्योंकि गुरु दरबार विच रहिंदे सन, वह भी मूल रूप च कश्मीर दे सन। अज जो कश्मीर विच जाओ ते मटन तीरथ है, तो उस तीरथ ते निवास उन्हां दे वड्डे वडेरियां दा जो गुरु नानक पातशाह जद कश्मीर गए ते तद मिले सन, उदों दे पंडित कृपा राम दे वड्डे वडेरे गुरु घर दे शरदालू सन। ते इन्हां दिनां विच साहिब श्री गुरु तेग बहादुर जी दे दरबार विच पंडित कृपा राम जी रहिंदे सन। ज्ञात लई एक गल होर भी दसणी जरूरी है कि पंडित कृपा राम जी साहिब श्री गुरु गोबिंद सिंह जी दे अज दी जो घटना जिस दा जिक्र हो रहा है, जिस वेले कश्मीरी नुमाइंदे पंडित अपनी दुख भरी विथया सुनाउण वास्ते आए ने, प्रार्थना लेके आए ने, उस समय साहिब श्री गुरु गोबिंद सिंह जी दा नाम गोबिंद राय है। 9 साल दी उम्र इतिहासकारां ने लिखी है। ते पंडित कृपा राम जी साहिब श्री गुरु गोबिंद सिंह जी नूं भाव साहिबजादा गोबिंद राय नूं संस्कृत दी विद्या दिंदे सन। इस करके भी पंडित कृपा राम जी दा संबंध गुरु घर विच बहुत सी। साहिब श्री गुरु तेग बहादुर पातशाह दे पास अरजोई कीती गरीब नवाज, ਸਾਡੇ ਧਰਮ ਦੀ ਰੱਖਿਆ ਕਰੋ। ਧਿੰਗੋ ਜੋਰੀ ਤਿਲਕ ਪੂੰਝਿਆ ਜਾ ਰਿਹਾ, ਜੰਝੂ ਤੋੜਿਆ ਜਾ ਰਿਹਾ, ਜੰਝੂ ਉਤਾਰਿਆ ਜਾ ਰਿਹਾ, ਧਰਮ ਨੂੰ ਖਤਰਾ ਹੈ। ਤੂੰ ਇਤਨੀਆਂ ਦੁੱਖ ਭਰੀਆਂ ਵਿਥਿਆ ਸੁਣਾਈਆਂ, ਘਟਨਾਵਾਂ ਸੁਣਾਈਆਂ, ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੁਣ ਕੇ ਡੂੰਘੀ ਸੋਚ ਵਿੱਚ ਉਤਰ ਗਏ। ਸੁਣਾਉਂਦਿਆਂ ਸੁਣਾਉਂਦਿਆਂ ਉਹ ਕਸ਼ਮੀਰ ਤੋਂ ਆਏ ਹੋਏ ਨੁਮਾਇੰਦੇ ਵੀ ਰੋਣ ਲੱਗ ਪਏ। ਪੰਡਿਤ ਕਿਰਪਾ ਰਾਮ ਜੀ ਵੀ ਰੋ ਰਹੇ ਨੇ। ਉਤਨੀ ਦੇਰ ਨੂੰ ਗੋਬਿੰਦ ਰਾਏ ਜੀ ਖੇਲਦੇ ਖੇਲਦੇ ਆਏ ਨੇ। ਕੀ ਵੇਖਦੇ ਨੇ ਕਿ ਪਿਤਾ ਸਤਿਗੁਰੂ ਜੀ ਉਦਾਸ, ਡੂੰਘੀ ਸੋਚ ਵਿੱਚ ਨੀਜ ਲਗਾ ਕੇ ਕੁਛ ਵੇਖ ਰਹੇ ਨੇ, ਤੇ ਮੇਰੇ ਉਸਤਾਦ ਜੋ ਸੰਸਕ੍ਰਿਤ ਦੇ ਪੜ੍ਹਾਉਣ ਵਾਲੇ ਪੰਡਿਤ ਕਿਰਪਾ ਰਾਮ ਜੀ ਦੀਆਂ ਅੱਖਾਂ ਵਿੱਚ ਹੰਝੂ ਨੇ। ਇਹ ਕੁਛ ਲੋਕ ਹੋਰ ਵੀ ਬੈਠੇ ਨੇ ਜਿਹੜੇ ਰੋ ਰਹੇ ਨੇ। ਉਦਾਸ ਵਾਤਾਵਰਣ ਬਣਿਆ ਹੋਇਆ। ਤੋ ਗੋਬਿੰਦ ਰਾਏ ਜੀ ਨੇ ਆ ਕੇ ਸਤਿਗੁਰੂ ਜੀ ਦੀ ਗੋਦੀ ਵਿੱਚ ਬੈਠ ਕੇ ਪੁੱਛਿਆ, ਪਿਤਾ ਜੀ ਕਿਉਂ ਉਦਾਸ? ਇਹ ਮੇਰੇ ਪੂਜੇ ਪੰਡਿਤ ਕਿਰਪਾ ਰਾਮ ਜੀ ਕਿਉਂ ਰੋ ਰਹੇ ਨੇ? ਇਹ ਜਿਹੜੇ ਲੋਕ ਆਏ ਨੇ ਪਾਸ, ਇਹ ਕਿਉਂ ਰੋ ਰਹੇ ਨੇ? ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਬੇਟਾ ਇਹ ਕਸ਼ਮੀਰ ਤੋਂ ਆਏ ਨੇ, ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਜੰਝੂ ਤੋੜਿਆ ਜਾ ਰਿਹਾ, ਤਿਲਕ ਪੂੰਝਿਆ ਜਾ ਰਿਹਾ। ਜਿਹੜਾ ਤਿਲਕ ਅਤੇ ਜੰਝੂ ਨੂੰ ਨਹੀਂ ਉਤਾਰਦਾ ਉਹਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ ਜਾਂਦਾ, ਸਜਾਏ ਮੌਤ ਦੇ ਦਿੱਤੀ ਜਾਂਦੀ ਹੈ। ਇਸ ਕਰਕੇ ਇਹ ਉਦਾਸ ਨੇ, ਰੋ ਰਹੇ ਨੇ। ਮੇਰਾ ਵੀ ਦਿਲ ਡਾਢਾ ਦੁਖੀ ਹੋਇਆ ਇਹਨਾਂ ਦੇ ਦੁੱਖ ਸੁਣ ਕੇ। ਤੋ ਗੋਬਿੰਦ ਰਾਏ ਜੀ ਸੁਭਾਵਿਕ ਅੱਗੋਂ ਕਹਿਣ ਲੱਗੇ, ਪਿਤਾ ਸਤਿਗੁਰੂ ਜੀ ਇਹਨਾਂ ਦਾ ਦੁੱਖ ਸੁਣੋ, ਇਹਨਾਂ ਦੀ ਬਾਂਹ ਫੜੋ। ਤੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਬੇਟਾ ਉਸੇ ਸੋਚ ਵਿੱਚ ਹਾਂ, ਉਸੇ ਸੋਚ ਵਿੱਚ ਹਾਂ ਪਿਤਾ ਜੀ, ਇਹਨਾਂ ਦੇ ਦੁੱਖ ਦਾ ਕੋਈ ਸਮਾਧਾਨ ਹੋ ਸਕਦਾ? ਤੋ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਬੇਟਾ ਕੋਈ ਪੂਰਨ ਗੁਰੂ, ਕੋਈ ਪੂਰਨ ਸੰਤ ਆਪਣਾ ਬਲੀਦਾਨ ਦੇਵੇ ਤਾਂ ਧਰਮ ਦੀ ਰੱਖਿਆ ਹੋ ਸਕਦੀ ਹੈ। ਤੋ ਨੌ ਬਰਸ ਦੇ ਗੋਬਿੰਦ ਰਾਏ ਜੀ ਕਹਿਣ ਲੱਗੇ, ਸਾਹਿਬ ਜੀ, ਸਤਿਗੁਰੂ ਜੀ, ਪਰਮ ਪਿਤਾ ਜੀ, ਇਹ ਗੁਰੂ ਨਾਨਕ ਦਾ ਦਰ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਜਿਸ 'ਤੇ ਇਸ ਵੇਲੇ ਆਪ ਵਿਰਾਜਮਾਨ ਹੋ, ਆਪ ਤੋਂ ਵੱਡਾ ਪੂਰਨ ਗੁਰੂ ਕੌਣ ਹੋ ਸਕਦਾ? ਹੋਰ ਪੂਰਨ ਅਵਤਾਰ ਕੌਣ ਹੋ ਸਕਦਾ? ਗੁਰੂ ਨਾਨਕ ਦੇ ਦਰ ਘਰ ਤੋਂ ਕਦੇ ਕੋਈ ਖਾਲੀ ਨਹੀਂ ਗਿਆ, ਖਾਲੀ ਝੋਲੀ ਲੈ ਕੇ ਆਇਆ, ਭਰ ਕੇ ਗਿਆ, ਨਿਰਾਸ਼ ਆਇਆ ਅਤੇ ਆਸ਼ਾ ਲੈ ਕੇ ਗਿਆ। ਇਹ ਆਸ਼ਾਵੰਦ ਹੋ ਕੇ ਆਏ ਨੇ, ਨਿਰਾਸ਼ ਹੋ ਕੇ ਜਾਣਗੇ? ਕਿਰਪਾ ਕਰੋ, ਇਹਨਾਂ ਦੀ ਬਾਂਹ ਫੜੋ, ਆਪ ਹੀ ਐਸੀ ਕੁਰਬਾਨੀ ਕਰ ਸਕਦੇ ਹੋ। 9 ਵਰ੍ਹਿਆਂ ਦੇ ਗੋਬਿੰਦ ਰਾਏ ਜੀ ਆਪਣੇ ਪਿਤਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਐਸਾ ਕਹਿ ਰਹੇ ਨੇ। ਤੋ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ, ਘੁੱਟ ਕੇ ਗੱਲ ਵੱਕੜੀ ਵਿੱਚ ਲੈ ਲਿਆ ਕਿ ਬੇਟਾ ਮੈਂ ਕੋਈ ਉਹਨਾਂ ਦਾ ਦੁੱਖ ਸੁਣ ਕੇ ਨਹੀਂ ਸੀ ਗਹਿਰੀ ਸੋਚ ਵਿੱਚ, ਮੈਨੂੰ ਇਹੀ ਗਹਿਰੀ ਸੋਚ ਸੀ ਕਿ ਬਲੀਦਾਨ ਵਾਸਤੇ ਤਾਂ ਮੈਂ ਜਾਵਾਂਗਾ, ਧਰਮ ਦੀ ਰੱਖਿਆ ਵਾਸਤੇ ਤਾਂ ਜਾਵਾਂਗਾ, ਪਰ ਮੇਰੇ ਤੋਂ ਬਾਅਦ ਸੰਗਤ ਨੂੰ ਕੌਣ ਸੰਭਾਲੇਗਾ? ਗੋਬਿੰਦ ਰਾਏ ਦੀ ਉਮਰ ਛੋਟੀ ਹੈ। ਬੇਟਾ, ਤੇਰੀ ਉਮਰ ਛੋਟੀ ਪਰ ਤੂੰ ਵੱਡੀ ਗੱਲ ਕਰਕੇ ਦਿਖਾਈ, ਵੱਡੀ ਸਮਰੱਥਾ ਹੈ ਤੇਰੇ ਵਿੱਚ। ਮੈਂ ਨਿਸ਼ਚਿੰਤ ਹੋ ਗਿਆ। ਸ਼ੁਕਰ ਹੈ ਅਕਾਲ ਪੁਰਖ ਦਾ, ਮੈਨੂੰ ਪਤਾ ਲੱਗ ਗਿਆ ਕਿ ਜਿਹੜਾ ਬੇਟਾ ਇਤਨੀ ਵੱਡੀ ਸੋਚ ਸਕਦਾ ਹੈ ਉਹਦੇ ਵਿੱਚ ਸਮਰੱਥਾ ਹੈ, ਹੁਣ ਸੰਗਤਾਂ ਨੂੰ ਸੰਭਾਲ ਲਵੇਗਾ। ਤੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਪੰਡਿਤ ਕਿਰਪਾ ਰਾਮ ਜੀ, ਇਹ ਸਾਰੇ ਕਸ਼ਮੀਰ ਦੇ ਪੰਡਿਤ ਨੁਮਾਇੰਦਿਆਂ ਨੂੰ ਕਹਿ ਦਿਓ ਕਿ ਤੁਸੀਂ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਡੇ ਗੁਰੂ ਨੇ, ਅਤੇ ਜੇ ਸਾਡੇ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਹੋ ਜਾਣ ਤਾਂ ਅਸੀਂ ਸਾਰਾ ਹਿੰਦੁਸਤਾਨ ਮੁਸਲਮਾਨ ਹੋ ਜਾਵਾਂਗੇ। ਅਤੇ ਜੇ ਉਹ ਨਹੀਂ ਮੁਸਲਮਾਨ ਹੋਣਗੇ ਫਿਰ ਕੋਈ ਵੀ ਹਿੰਦੂ ਮੁਸਲਮਾਨ ਨਹੀਂ ਹੋਵੇਗਾ, ਇਹ ਕਹਿ ਦਿਓ ਜਾ ਕੇ। ਤਾਂ ਇਹ ਗੱਲ ਔਰੰਗਜ਼ੇਬ ਤੱਕ ਪਹੁੰਚਾ ਦਿੱਤੀ ਗਈ। ਔਰੰਗਜ਼ੇਬ ਨੇ ਸੋਚਿਆ ਗੱਲ ਹੀ ਖਤਮ ਹੋ ਗਈ, ਇਤਨਾ ਕਤਲੇਆਮ ਕਰਨਾ ਉਹਦੀ ਕਿਆ ਜ਼ਰੂਰਤ ਹੈ, ਇਤਨੀਆਂ ਔਰਤਾਂ ਨੂੰ ਵਿਧਵਾ ਬਣਾਉਣਾ ਕਿਆ ਜ਼ਰੂਰਤ ਹੈ, ਇਤਨੀ ਹਾਏ ਹਾਏ ਮੇਰੇ ਮੂੰਹ 'ਤੇ ਥੁੱਕਾਂ ਪੈ ਰਹੀਆਂ ਨੇ ਕਿਆ ਜ਼ਰੂਰਤ ਹੈ, ਇੱਕ ਕਿਸੇ ਨੂੰ ਮੁਸਲਮਾਨ ਬਣਾਉਣਾ ਕਿਤਨੀ ਸੌਖੀ ਗੱਲ, ਕੋਈ ਔਖੀ ਗੱਲ ਨਹੀਂ। ਕਹਿੰਦੇ ਨੇ ਔਰੰਗਜ਼ੇਬ ਨੇ ਉਸੇ ਵੇਲੇ ਹੁਕਮ ਦੇ ਦਿੱਤਾ ਸੀ ਭਾਰਤ ਵਿੱਚ ਕਿ ਧਿੰਗੋ ਜ਼ੋਰੀ ਕਿਸੇ ਨੂੰ ਵੀ ਮੁਸਲਮਾਨ ਨਾ ਬਣਾਇਆ ਜਾਵੇ, ਕਿਉਂਕਿ ਮੇਰੀ ਗੱਲ ਚੱਲ ਰਹੀ ਹੈ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ, ਮੈਂ ਉਹਨਾਂ ਨੂੰ ਮੁਸਲਮਾਨ ਬਣਾ ਲਵਾਂਗਾ ਅਤੇ ਸਾਰਾ ਹਿੰਦੁਸਤਾਨ ਮੁਸਲਮਾਨ ਹੋ ਜਾਏਗਾ। ਬੜਾ ਖੁਸ਼ ਹੋਇਆ, ਪਰ ਜਦ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਹਮਣਾ ਹੋਇਆ ਉਹਨੇ ਕਿਹਾ ਕਿ ਜੇ ਤੁਸੀਂ ਮੁਸਲਮਾਨ ਬਣ ਜਾਓ ਤਾਂ ਭਾਰਤ ਵਿੱਚ ਮਹਾਨ ਪੀਰ ਥਾਪ ਦਿੱਤੇ ਜਾਓਗੇ। ਤਾਂ ਸਾਹਿਬਾਂ ਨੇ ਕਿਹਾ, ਔਰੰਗਜ਼ੇਬ, ਨਹੀਂ, ਇਹ ਨਹੀਂ ਹੋ ਸਕਦਾ, ਮੈਨੂੰ ਮੇਰਾ ਹੀ ਧਰਮ ਪਿਆਰਾ ਹੈ, ਜਿਵੇਂ ਤੈਨੂੰ ਤੇਰਾ ਧਰਮ ਪਿਆਰਾ ਹੈ ਉਵੇਂ ਮੈਨੂੰ ਮੇਰਾ ਧਰਮ ਪਿਆਰਾ। ਸਗੋਂ ਰਾਜੇ ਨੂੰ ਤਾਂ ਐਸਾ ਨਿਆਂ ਚਾਹੀਦਾ ਹੈ ਕਿ ਜਿਸ ਦਾ ਜੋ ਵੀ ਧਰਮ ਹੈ ਉਸ ਧਰਮ ਦੀ ਆਜ਼ਾਦੀ ਹੋਣੀ ਚਾਹੀਦੀ। ਹਲੇਮੀ ਰਾਜ, ਸੁੱਖ ਦੇਣ ਵਾਲਾ ਰਾਜ ਤਾਂ ਉਹੀ ਹੋ ਸਕਦਾ ਜਿਸ ਰਾਜ ਵਿੱਚ ਸਾਰੇ ਧਰਮਾਂ ਨੂੰ ਆਜ਼ਾਦੀ ਹੋਵੇ, ਕਿਸੇ ਵੀ ਧਰਮ 'ਤੇ ਪਾਬੰਦੀ ਨਾ ਹੋਵੇ, ਆਪਣੀ ਖੁਸ਼ੀ ਨਾਲ ਕੋਈ ਮਸਜਿਦ ਜਾ ਸਕਦਾ ਹੋਵੇ, ਆਪਣੀ ਆਜ਼ਾਦੀ ਨਾਲ ਕੋਈ ਮੰਦਰ ਜਾ ਸਕਦਾ ਹੋਵੇ, ਆਪਣੀ ਪ੍ਰਸੰਨਤਾ ਨਾਲ ਕੋਈ ਗੁਰਦੁਆਰੇ ਜਾ ਸਕਦਾ ਹੋਵੇ, ਆਪਣੀ ਮੌਜ ਵਿੱਚ ਕੋਈ ਗਿਰਜੇ ਜਾ ਸਕਦਾ ਹੋਵੇ, ਕੋਈ ਪਾਬੰਦੀ ਨਹੀਂ, ਉਹੀ ਰਾਜ ਅੱਛਾ ਹੈ। ਔਰੰਗਜ਼ੇਬ ਨੇ ਕਿਹਾ, ਨਹੀਂ, ਮੈਂ ਤਾਂ ਇੱਕ ਇਸਲਾਮ ਦਾ ਹੀ ਝੰਡਾ ਚਲਾਉਣਾ, ਤੁਸੀਂ ਮੁਸਲਮਾਨ ਹੋਣਾ ਜਾਂ ਨਹੀਂ ਇੱਕ ਗੱਲ ਦਾ ਜਵਾਬ ਦੇ ਦਿਓ। ਸਤਿਗੁਰੂ ਜੀ ਕਹਿਣ ਲੱਗੇ, ਮੈਂ ਮੁਸਲਮਾਨ ਨਹੀਂ ਹੋਵਾਂਗਾ। ਕਹਿੰਦੇ, ਚੰਗਾ, ਫਿਰ ਜਾਂ ਫਿਰ ਮਰੀ ਹੋਈ ਗਊ ਜਿਵਾ ਦਿਓ, ਭਾਵ ਕੋਈ ਕਰਾਮਾਤ ਵਿਖਾਓ, ਕੋਈ ਕਰਾਮਾਤ ਵਿਖਾ ਦਿਓ। ਤੋ ਸਤਿਗੁਰੂ ਜੀ ਨੇ ਕਿਹਾ, ਗੁਰੂ ਘਰ ਵਿੱਚ ਕਰਾਮਾਤ ਵਿਖਾਉਣਾ ਕਹਿਰ ਹੈ, महापुरुष क्या करदे सन कि करामातां विखाउणा तां जादूगरां दा खेल है, करामातां विखाउणा जादूगर दा खेल है। तेरा जीवन ही इतना महान होवे कि वो करामात हो जाए, तेरा जीवन ही इतना महान, तेरे अंदर गुण ही इतने महान होन कि लोग तेरे जीवन नू ही करामात कहें। सतगुरु जी ने क्या करामाता नहीं विखाइया जा सकती, करामात कहर है। असी ओदे करम ते ही भरोसा करते हाँ, करामाता ते नहीं। करम माने बख्शिश। साहब श्री गुरु तेग बहादुर जी ने क्या करामाता नहीं करम, करामात नहीं करम, बख्शिश। असी एक अकाल पुरख की बख्शिश ते ही भरोसा करते हैं, करामाता ते कोई भरोसा नहीं। उसने कहा सी जां मुसलमान हो जाओ जां करामात विखाओ, ते तीसरी गल है सजाए मौत। गुरु जी ने कहा ना मुसलमान होना है ना करामात विखानी है, मैनू धर्म विच रहिंदिआं होइआं सजाए मौत कबूल। सजाए मौत कबूल। तो दिल्ली दे चांदनी चौंक विखे अज जिथे गुरद्वारा सीसगंज साहिब, इत्थे साहिब श्री गुरु तेग बहादुर पातशाह दा सीस उन्हां दे धड़ नालों वख कर दिता गया। सजाए मौत, शहादत दा जाम पी गए। साहिब श्री गुरु गोबिंद सिंह जी ने अपनी कलम नाल लिखिया है, तिलक जन्यो राखा प्रभता का कीनो बड़ो कलू मैं साका, साधन है ती चिन करी शीस दिया पर सीना उचरी, धर्म गेत साका चिन किया शीस दिया पर सिर न दिया। सिर तो दे दिता पर जेड़ा सिर जेड़ा बचन दिता सी कश्मीर दे नुमाइंदियां नूं पंडतां नूं कहा सी कि जाके कह दिओ औरंगजेब नूं कि जे साडे गुरु तेग बहादुर जी मुसलमान हो जाणगे तां असीं मुसलमान हो जावांगे। तो सतगुरु जी ने वो बचन नहीं जान दिता, धर्म ते पक्कियां रहण दा सिर नहीं दिता, सिर तां दे दिता, सिरड़ नहीं दिता सिर दे दिता। ताही तां प्रसिद्ध है उन्हां दी महिमा च कुछ तुका, बाह जिना दी पकड़िए सिर दी जे बाह ना छोड़िए, गुरु तेग बहादुर बोलिया तर पइए धर्म ना छोड़िए। तो ताई किसे ने किया, धन गुरु गोबिंद सिंह जी महाराज जिन्ना ने बचपन विच धर्म की खातर अपने पिता नूं यह बेनती की, साहब श्री गुरु तेग बहादुर जी दे चरणों च बेनती की, गरीब नवाज होर कौन पूर्ण गुरु हो सकता है ਆਪ ਤੋਂ ਬਿਨਾ। ਕਿਲਾ ਛੋੜ ਘਰ ਤੱਕ ਵੀ ਆਪਣਾ ਲੁਟਾਇਆ, ਕੇ ਬਚਪਨ ਮੇਂ ਆਪਣੇ ਪਿਤਾ ਕੋ ਕਟਾਇਆ। ਕਿਲਾ ਛੋੜ ਘਰ ਤੱਕ ਵੀ ਆਪਣਾ ਲੁਟਾਇਆ, ਕੇ ਬਚਪਨ ਮੇਂ ਆਪਣੇ ਪਿਤਾ ਕੋ ਕਟਾਇਆ। ਅਕੇਲਾ ਗੀ ਫਿਰਤਾ ਰਹਾ ਜੰਗਲੋਂ ਮੇਂ, ਵੋ ਭਾਰਤ ਕਾ ਆਸ਼ਿਕ, ਵੋ ਅਕਾਲ ਕਾ ਆਸ਼ਿਕ ਫਿਦਾ ਹੋ ਰਹਾ ਹੈ, ਵੋ ਭਾਰਤ ਕਾ ਆਸ਼ਿਕ ਫਿਦਾ ਹੋ
ਸਕੇ। ਦਸਮ ਗੁਰ ਕੀ ਕਹਾਨੀ, ਜਿਗਰ ਟੁਕੜੇ ਟੁਕੜੇ ਮੇਰਾ ਹੋ ਰਹਾ। ਸਰਸਾ ਨਦੀ ਦੇ ਕਿਨਾਰੇ ਜਦੋਂ ਸਾਰਾ ਪਰਿਵਾਰ ਵਿਛੜ ਗਿਆ, ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਸਿੰਘਾਂ ਨੂੰ ਨਹੀਂ ਲੱਭੇ, ਉਹ ਦੀ ਸਰਦ ਰਾਤ ਸੀ। ਜੰਗਲ ਦਾ ਪੱਤਾ ਪੱਤਾ ਛਾਣ ਮਾਰਿਆ, ਕੋਈ ਥਾਉ ਪਤਾ ਨਾ ਲੱਗਾ। ਆ ਕੇ ਸਤਿਗੁਰੂ ਜੀ ਦੇ ਪਾਸ ਬੇਨਤੀ ਕੀਤੀ, ਗਰੀਬ ਨਿਵਾਜ, ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਨਹੀਂ ਮਿਲੇ, ਪਤਾ ਨਹੀਂ ਉਹਨਾਂ ਨਾਲ ਕਿਆ ਗੁਜ਼ਰੇਗੀ। ਸਰਦ ਰਾਤ, ਪੋਹ ਦਾ ਮਹੀਨਾ, 10 ਲੱਖ ਫੌਜੀਆਂ ਨੇ ਧਾਵਾ ਬੋਲਿਆ ਹੋਇਆ ਪਿੱਛੇ। ਸਰਸਾ ਨਦੀ ਪਾਰ ਕਰ ਆਏ ਹਾਂ, ਪਤਾ ਨਹੀਂ ਸਰਸਾ ਵਿੱਚ ਰੁੜ ਗਏ, ਪਤਾ ਨਹੀਂ ਜੰਗਲਾਂ ਵਿੱਚ ਕਿਧਰੇ ਗੁੰਮ ਹੋ ਗਏ, ਪਤਾ ਨਹੀਂ ਵੈਰੀਆਂ ਦੇ ਹੱਥ ਲੱਗ ਗਏ। ਗਰੀਬ ਨਿਵਾਜ, ਦਿਲ ਘਬਰਾਉਂਦਾ ਹੈ। ਤੋ ਹੈ ਐਸਾ ਕੋਈ ਗੁਰੂ ਜਿਹੜਾ ਉਸ ਸਮੇਂ ਵੀ ਸਹਾਰਾ ਦੇਵੇ, ਉਸ ਸਮੇਂ ਵੀ ਕਵੇ ਕਿ ਨਾ ਫਿਕਰ ਕਰੋ, ਜਿਹਦੇ ਪਿਆਰੇ ਮਾਤਾ ਜੀ ਵਿਛੜ ਗਏ, ਜਿਗਰ ਦੇ ਟੁਕੜੇ ਛੋਟੇ ਸਾਹਿਬਜ਼ਾਦੇ ਵਿਛੜ ਗਏ। ਉਹ ਅੱਗੋਂ ਕਹਿ ਰਹੇ ਨੇ, ਕਿਉਂ ਕਰਤੇ ਗੋ ਫਿਕਰ ਜਾ ਪੇ ਨਿਸਾਰਾ, इन बच्चों का इम्तिहान हो रहा है। ये जो सिखी दा स्कूल है ना, इहदे विच पढ़दे ने, ते अज पेपर दा समय है, अज इम्तिहान हो रहा इहनां दा। घबराओ नहीं, क्यों करते गो फिक्र चापे निसारो, इन बच्चों का इम्तिहान हो रहा है, इन बच्चों का इम्तिहान हो रहा है। कहूँ क्या सके दसम गुर की कहानी, जिगर टुकड़े टुकड़े मेरा हो रहा। अकेला रह जाऊंगा मैं घर को लुटा कर, सतगुरु जी ने कहा सिंगो हुणे घबरा गए हो, अजे तो आनंदपुर साहब छड के सरसा नदी पार कीती है, अजे तो छोटे विछड़े ने साहबजादे, मां जी ही विछड़े ने, आ देखते रहना होर दो चार दिन दे विच। ऐ जो मेरे नाल ने ना साहबजादा अजीत सिंह ते साहबजादा जुझार सिंह, इन्हां नूं भी धर्म की खातर आप सजा के जंग विच भेजांगा, ये धर्म की रख्या वास्ते भेजांगा। कटाऊंगा काल तक इन बाकी को जाकर, अकेला रह जाऊंगा मैं घर को लुटा कर। कटाऊंगा काल तक इन बाकी को जाकर, अकेला रह जाऊंगा मैं घर को लुटा कर। कभी बाप वारे कभी बेटे वारे, ये किश्तों से कर्जा अदा हो रहा है, ये किश्तों से कर्जा अदा हो रहा है। कहूँ क्या सके दसम गुर की कहानी, जिगर टुकड़े टुकड़े मेरा हो रहा है।
कहूँ क्या सके दसम गुर की कहानी, कहूँ क्या सके दसम गुर की कहानी,
कहूँ क्या सके दसम गुर की कहानी, जिगर टुकड़े टुकड़े मेरा हो रहा है। कहूँ क्या सकी दसम गुर की कहानी, जिगर टुकड़े
टुकड़े मेरा हो रहा है। जरा दस खां मेरे चोजी पातशाह, ओह तख्त ते किथे सोना ताज है, मैनू नीला नजर नहीं आमदा। सोनी कलंगी ते नाची ना बाज है, जरा दस खां मेरे चोजी पातशाह, ओह तख्त ते किथे सोना ताज है, मैनू नीला नजर नहीं आमदा। सोनी कलंगी ते नाची ना बाज है,
जरा दस खां मेरे चोजी पातशाह, चोजी पातशाह, चोजी पात
दस मेरे दाता एकी चोज न्यारे ने, देख तेरा दुख रोंदे नैन दुखियारे ने, दस मेरे दाता एकी चोज न्यारे ने, मैं भी पूछे बिना नहीं जावना, निमाने दास नू तेरे ते बड़ा नाज है, मैनू नीला नजर नहीं आमदा। सोनी कलंगी ते नाची ना बाज है,
जरा दस खां मेरे चोजी पातशाह, चोजी पातशाह, चोजी पातशाह।
माता जी तो जी जो साहब श्री गुरु गोविंद सिंह जी महाराज दे धर्म पत्नी आनंदपुर साहब, एक दिन सुपना आया। माता जी तो जी नू सुपना आया की वेखदे ने कि कलगीधर जी आनंदां दी पुरी छड़ रहे ने, वस्या रस्या घर छड़ रहे ने, बेअंत अथा फौजां ने धावा बोलिया, गुरु जी का काफिला अगे चलता जा रहा है, फौजां पिछे ने। एक बड़ा पानी का रोड वगदा है, पानी का बहाव, उहदे विच घोड़े रुड़दे जा रहे हैं, ਸਿੰਘ ਰੁੜਦੇ ਜਾ ਰਹੇ ਨੇ, ਬਹੁਤ ਖਜ਼ਾਨਾ ਸਤਿਗੁਰੂ ਦਾ ਉਹਦੇ ਵਿੱਚ ਰੁੜਦਾ ਜਾ ਰਿਹਾ ਹੈ। ਆਖਰ ਥੋੜ੍ਹੇ ਜਿਹੇ ਸਿੰਘ ਅਤੇ ਸਤਿਗੁਰੂ ਜੀ ਉਸ ਪਾਣੀ ਨੂੰ ਪਾਰ ਕਰਦੇ ਨੇ। ਉੱਥੇ ਕੀ ਵੇਖਦੇ ਨੇ ਕਿ ਕਲੰਗੀਧਰ ਜੀ ਹੋਰ ਦਿਸ਼ਾ ਵਿੱਚ ਜਾ ਰਹੇ ਨੇ, ਵੱਡੇ ਸਾਹਿਬਜ਼ਾਦੇ ਦੋ ਹੀ ਦਿਸ ਰਹੇ ਨੇ ਨਾਲ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਹੀ ਦਿਸ ਰਹੇ ਨੇ। ਮਾਤਾ ਜੀ ਸੁਪਨੇ 'ਚ ਭੱਜਦੇ ਨੇ, ਨੱਠਦੇ ਨੇ, ਦੇਖਦੇ ਨੇ ਮੇਰੇ ਛੋਟੇ ਸਾਹਿਬਜ਼ਾਦੇ ਕਿੱਥੇ ਨੇ। ਨਜ਼ਰੀ ਆਉਂਦਾ ਕਿ ਫਤਿਹ ਸਿੰਘ ਮਾਤਾ ਗੁਜਰੀ ਜੀ ਨੇ ਕੁੱਛੜ ਚੁੱਕੇ ਹੋਏ ਨੇ, ਜ਼ੋਰਾਵਰ ਸਿੰਘ ਉਂਗਲ ਨਾਲ ਲਾਏ ਹੋਏ ਨੇ। ਅੱਧੀ ਰਾਤ ਹੈ, ਅੰਧੇਰੇ ਵਿੱਚ ਜੰਗਲ ਵਿੱਚ ਮਾਂ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਰੇ ਜਾ ਰਹੇ ਨੇ। ਫਿਰ ਕੀ ਵੇਖਦੇ ਨੇ, ਇੱਕ ਛੋਟਾ ਜਿਹਾ ਕਿਲਾ ਹੈ, ਸ਼ਾਇਦ ਚਮਕੌਰ ਦੀ ਗੜੀ, ਉਹਦੇ ਬਾਹਰ ਵੱਡਿਆਂ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਨੇ। ਕੋਈ ਖੱਫਣ ਪਾਉਣ ਵਾਲਾ ਨਹੀਂ ਹੈ। ਬਹੁਤ ਸਾਰੇ ਸਿੰਘਾਂ ਦੀਆਂ ਲਾਸ਼ਾਂ ਪਈਆਂ ਨੇ, ਵੱਡੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ, ਪਰ ਕਲੰਗੀਧਰ ਜੀ ਨਹੀਂ ਦਿਸਦੇ। ਕੀ ਵੇਖਿਆ, ਇੱਕ ਜੰਗਲ ਹੈ, ਘਣਾ ਘਣਾ ਜੰਗਲ, ਜਿਹਦੇ ਵਿੱਚ ਕਲੰਗੀਧਰ ਜੀ ਘਾਹ ਦੇ ਉੱਪਰ ਲੇਟੇ ਹੋਏ ਨੇ, ਪੈਰਾਂ ਵਿੱਚ ਕੰਡੇ ਵੱਜੇ ਹੋਏ ਨੇ। ਉਹ ਸੋਲ ਚਰਨ ਜਿਨ੍ਹਾਂ ਨੂੰ ਹਰ ਸਿੱਖ ਆਪਣੇ ਨੇਤਰਾਂ ਵਿੱਚ ਵਸਾਉਂਦਾ, ਜਦ ਸਤਿਗੁਰੂ ਜੀ ਤੁਰਦੇ ਸਨ ਧਰਤੀ 'ਤੇ, ਸਿੱਖ ਦੇ ਹਿਰਦੇ ਵਿੱਚ ਹੁੰਦਾ ਸੀ, ਸਤਿਗੁਰੂ ਜੀ ਇਤਨੇ ਸੋਹਣੇ ਚਰਨ, ਇਤਨੇ ਕੋਮਲ ਚਰਨ, ਧਰਤੀ ਕਠੋਰ ਧਰਤੀ 'ਤੇ ਕਿਉਂ ਲੱਗ ਰਹੇ ਨੇ, ਮੇਰੀਆਂ ਅੱਖਾਂ ਕਿਉਂ ਨਾ ਵਿਛ ਜਾਣ ਚਰਨਾਂ ਵਿੱਚ। ਐਸੇ ਸੋਲ ਚਰਨ ਕੰਡੇ ਚੁਭੇ ਹੋਏ ਨੇ, ਖੂਨ ਵਹਿ ਰਿਹਾ ਹੈ, ਜਾਮਾ ਲੀਰੋ ਲੀਰ, ਕਲੰਗੀ ਸਿਰ 'ਤੇ ਨਹੀਂ, ਬਾਜ ਨਹੀਂ ਹੈ, ਘੋੜਾ ਨਹੀਂ ਹੈ, ਜੋੜਾ ਨਹੀਂ ਹੈ, ਕੋਈ ਸਿੱਖ ਸੇਵਕ ਨਹੀਂ ਹੈ, ਘਣੇ ਜੰਗਲ ਵਿੱਚ ਇਕੱਲੇ ਕਲੰਗੀਧਰ ਜੀ ਆਰਾਮ ਕਰ ਰਹੇ ਹਨ, ਟਿੰਡ ਦਾ ਸਰਾਣਾ ਲਾਇਆ। ਦੂਸਰੇ ਪਾਸੇ ਕੀ ਵੇਖਦੇ ਨੇ, ਆ ਦੀਵਾਰਾਂ ਵਿੱਚ ਕੌਣ ਚਿਣਿਆ ਜਾ ਰਿਹਾ ਹੈ। ਆਖਿਰ ਜਦੋਂ ਨਜ਼ਦੀਕ ਜਾ ਕੇ ਵੇਖਦੇ ਨੇ, ਇਹ ਮੇਰੇ ਛੋਟੇ ਸਾਹਿਬਜ਼ਾਦੇ ਦੀਵਾਰਾਂ ਵਿੱਚ ਚਿਣੇ ਜਾ ਰਹੇ ਨੇ। ਦੇਖਦਿਆਂ ਦੇਖਦਿਆਂ ਦੀਵਾਰਾਂ ਦੇ ਥੱਲੇ ਆ ਜਾਂਦੇ ਨੇ, ਇੱਟਾਂ ਬਿਖਰ ਜਾਂਦੀਆਂ ਨੇ, ਸਰਹੰਦ ਦੇ ਜਲਾਦ ਛੁਰਿਆਂ ਨਾਲ ਕਤਲ ਕਰ ਦਿੰਦੇ ਨੇ, ਖੂਨ ਨਾਲ ਹੋਲੀ ਖੇਡੀ ਜਾ ਰਹੀ ਹੈ। ਮਾਤਾ ਜੀਤੋ ਜੀ ਦਾ ਸੁਪਨਾ ਟੁੱਟਿਆ, ਜਲਦੀ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਅੱਜ ਇਤਨਾ ਦੁਖੀ ਹਿਰਦਾ, ਧਿਆਨ ਲਾਉਂਦੇ ਨੇ ਧਿਆਨ ਨਹੀਂ ਲੱਗਦਾ। ਚਲੇ ਗਏ ਨੇ ਮਾਤਾ ਗੁਜਰੀ ਜੀ ਦੇ ਪਾਸ, ਚਰਨਾਂ 'ਤੇ ਮੱਥਾ ਟੇਕਿਆ, ਗੋਦੀ ਵਿੱਚ ਸਿਰ ਰੱਖ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਏ, ਮਾਂ ਜੀ ਅੱਜ ਮੈਂ ਇੱਕ ਸੁਪਨਾ ਵੇਖਿਆ, ਪਤਾ ਨਹੀਂ ਸੱਚ ਹੈ ਕਿ ਸੁਪਨਾ ਹੈ। ਸਾਰੀ ਕਹਾਣੀ ਸੁਣਾਈ। ਮਾਤਾ ਗੁਜਰੀ ਜੀ ਨੇ ਕਿਹਾ, ਆ ਧੀਏ, ਮੈਂ ਹੁਣੇ ਪੁੱਛਦੀ ਹਾਂ ਕਲੰਗੀਧਰ ਜੀ ਨੂੰ, ਆਪਣੇ ਬੇਟੇ ਨੂੰ ਹੁਣੇ ਪੁੱਛਦੀ ਹਾਂ, ਇਹ ਸੁਪਨਾ ਹੈ ਕਿ ਸੱਚ ਹੈ। ਮਾਤਾ ਜੀ ਨੇ ਕਿਹਾ, ਲਾਲ ਜੀ, ਇਹ ਜੋ ਜੀਤੋ ਨੂੰ ਸੁਪਨਾ ਆਇਆ, ਇਹ ਸੱਚ ਹੈ ਕਿ ਸੁਪਨਾ ਹੈ? ਕਲੰਗੀਧਰ ਜੀ ਗਹਿਰੀ ਸੋਚ ਵਿੱਚ ਉਤਰ ਕੇ ਕਹਿਣ ਲੱਗੇ, मेरे मां जी हिमाला जिड्डा हिरदा रखण वाले मेरे मां जी तुसी तो जदों मेरे पिता जी नूं तोरिया सी तां नहीं सी डोले अज सुपना सुन के डोल गए अज ये सपना सुन के डोल गए। मां जी कहन लगे मैनू गल्लां विच ना उलझाओ मैनू साफ दसो ये सपना है कि सच है। कलगीधर पिता ने कहा मां जी ये सच है जो वर्तना है ये सच है जो जीता जी ने वेख्या है वो सच है और वर्तना है। मां जी साहब श्री गुरु तेग बहादुर जी के चरणों में चित जोड़ के गंभीर अवस्था में हो गए वापस आ गए। फिर माता जीतो जी ने एक दिन मां जी के चरण फड़े क्या मां जी मैनू आग्या दिवाओ मैं ये सब कुछ वरतदा अपनिया अखां नाल देख नहीं सकांगी ये मैं नहीं देख सकांगी भावें लख कहो कि भाणा है भाणा मनना है पर सतगुरां अगे मेरी अरदास करो मैनू आग्या बख्शो समर्था बख्शो मैं पंज भूतक शरीर त्याग के पिता सतगुरु जी की हजूरी च चली जावां मैं अपनी अखां नाल नहीं वेख सकती। अगर ये सच है वर्तना है तो ये जीतो नहीं वेख सकती। मां जी समझते सन आखिर कलगीधर पातशाह के चरणों च बेनती की गरीब नवाज जे ये सच है भावें मैनू अधूरी समझ लवो पर मैं ये नहीं वेख सकती पुत्रां दियां लाशां नहीं वेख सकती तुहाडा जंगलां विच भटकना नहीं वेख सकती अपनी बिरध माता नूं छोटे साहबजादियां नूं चुक के अद्धियां रातां नूं तुरिया जांदिया नहीं वेख सकती। मैनू इजाजत दिओ मैं सचखंड धाम जाना चाहती हाँ मैं नहीं वेख सकती। गुरु जी ने कहा अकाल पुरख का भाणा मनना ही वड्डी गल तो माता जीतो जी ने जिद की सतगुरु ने कहा ठीक है फिर जिवें तुहाडी इच्छा फिर पंज भूतक शरीर त्याग के तुसी सचखंड चलो। माता जीतो जी तो पहले ही चले गए सब वर्तना से वो नहीं वेख सकते से पर अज अज माछुवाड़े दे जंगल विच दशमेश पिता चमकौर दी गड़ी विचों अपने लाला नूं धर्म तो वार के आए ने साहबजादा अजीत सिंह ते साहबजादा जुझार सिंह दियां लाशां तो लंघ के आए ने तो भाई दया सिंह जी ने कहा सतगुरु जी हुक्म होवे ते साहबजादा दियां लाशां दा संस्कार कर आवां खफन तो पा आवां। तो सतगुरु जी कहन लगे भाई दया सिंह ऐ जिहड़े बाकी 40 सिंह शहीद होए ने ये मेरे पुत्र नहीं क्या सारयां दा संस्कार कर सकता है जे सब दा कर सकता है तां बेशक कर इन्हां दा जे सारयां दा नहीं कर सकता तां इन्हां दा नहीं कर सकता। सतगुरु जी लाशां तो लंघ के आए ने अज माछुवाड़े दे जंगल च अज दरगाह विच सचखंड विच साहिब श्री गुरु तेग बहादुर जी की हजूरी च माता जीतो जी की रूह जीवात्मा हजूरी विच आके कहन लगे सतगुरु जी मात लोक दे दुखड़े नहीं देख सकती सी धरती ते इत्थे आ गई पर अज डाढ़ा दिल दुखी है ਅੱਜ ਡਾਢਾ ਦਿਲ ਪਰੇਸ਼ਾਨ ਹੈ, ਕਾਰਨ ਕੀ ਹੈ? ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਉੱਥੇ ਸੱਚਖੰਡ ਵਿੱਚ ਕਹਿ ਰਹੇ ਨੇ, ਬੇਟੀ ਜਿਹੜੀ ਗੱਲੋਂ ਤੇਰਾ ਦਿਲ ਪਰੇਸ਼ਾਨ ਹੈ ਉਹ ਵਰਤ ਚੁੱਕਿਆ ਹੈ ਮਾਤਲੋਕ ਵਿੱਚ, ਉਹ ਵਰਤਿਆ ਹੋਇਆ ਇਸ ਵੇਲੇ। ਗਰੀਬ ਨਵਾਜ ਆਗਿਆ ਬਖਸ਼ੋ, ਮੈਂ ਆਪਣੀ ਅੱਖਾਂ ਨਾਲ ਤਾਂ ਵੇਖ ਲਵਾਂ, ਕਿਉਂਕਿ ਮੈਨੂੰ ਚੈਨ ਇੱਥੇ ਵੀ ਨਹੀਂ। ਸਤਿਗੁਰੂ ਜੀ ਨੇ ਕਿਹਾ ਬੇਸ਼ੱਕ, ਪਰ ਜਲਦੀ ਵਾਪਸ ਆਣਾ। ਆ ਕੇ ਕੀ ਵੇਖਦੇ ਨੇ? ਮਾਛੋਵਾੜੇ ਦੇ ਜੰਗਲ 'ਚ ਕਲਗੀਧਰ ਪਿਤਾ ਚਰਨਾਂ 'ਚੋਂ ਖੂਨ ਵਹਿ ਰਿਹਾ, ਕੰਡੇ ਵੱਜੇ ਨੇ, ਜੋੜਾ ਨਹੀਂ, ਘੋੜਾ ਨਹੀਂ, ਤਾਜ ਨਹੀਂ, ਬਾਜ ਨਹੀਂ, ਕੋਈ ਸਿੱਖ ਸੇਵਕ ਨਹੀਂ। ਤੂੰ ਮਾਤਾ ਜੀਤੋ ਜੀ ਅਕਾਲ ਪੁਰਖ ਜੀ ਨੂੰ ਤਾਨਾ ਦੇ ਰਹੇ ਨੇ, ਹੇ ਅਕਾਲ ਪੁਰਖ, ਇਹ ਉਹੀ ਤੇਰਾ ਪੁੱਤਰ ਜਿਸ ਨੂੰ ਦਰਗਾਹ 'ਚੋਂ ਸੱਚਖੰਡ 'ਚੋਂ ਇਹ ਕਹਿ ਕੇ ਭੇਜਿਆ ਸੀ, ਮੈਂ ਆਪਣਾ ਸੁੱਤ ਤੋਹੇ ਨਿਵਾਜਾ। ਕਿਆ ਪੁੱਤਰ ਦੀ ਰੱਖਿਆ ਐਵੇਂ ਕਰਦਾ ਬਾਪ? ਹੇ ਪ੍ਰਭੂ, ਇਹ ਤੇਰਾ ਪੁੱਤਰ ਸੀ ਜੋ ਪੁੱਤਰ ਬਣਾ ਕੇ ਭੇਜਿਆ, ਪੁੱਤਰ ਨਾਲ ਐਸਾ ਵਿਵਹਾਰ। ਸਤਿਗੁਰੂ ਜੀ ਜੋ ਆਰਾਮ ਕਰ ਰਹੇ ਸਨ, ਅੰਤਰ ਆਤਮੇ ਸਮਝ ਗਏ, ਨੇਤਰ ਖੋਲੇ, ਵੇਖਿਆ, ਮਹਿਸੂਸ ਕੀਤਾ ਕਿ ਜੀਤਾਂ ਤਾਂ ਤਾਨੇ ਦੇ ਰਹੀ ਹੈ ਅਕਾਲ ਪੁਰਖ ਨੂੰ। ਕਲਗੀਧਰ ਪਿਤਾ ਨੇ ਕਿਹਾ, ਜੀਤਾਂ ਜੀ ਅਕਾਲ ਪੁਰਖ ਨੂੰ ਤਾਨਾ ਨਹੀਂ ਦੇਣਾ, ਸ਼ਿਕਾਇਤ ਨਹੀਂ ਕਰਨੀ, ਸ਼ਿਕਵਾ ਨਹੀਂ ਕਰਨਾ। ਕਿਹਾ, ਤੁਸੀਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਭੁੱਲ ਗਏ? ਤੱਤੀਆਂ ਤਵੀਆਂ 'ਤੇ ਬੈਠ ਕੇ ਜਿਨ੍ਹਾਂ ਨੇ ਕਿਹਾ ਸੀ ਤੇਰਾ ਕੀਆ ਮਿੱਠਾ ਲੱਗੇ, ਉਲਾਮਾ ਨਹੀਂ ਦੇਣਾ। ਪਿਤਾ ਜੀ ਨੇ ਹੱਸਦਿਆਂ ਹੋਇਆਂ ਸੀਸ ਬਲੀਦਾਨ ਦੇ ਦਿੱਤਾ, ਸ਼ਿਕਵਾ ਨਹੀਂ ਕੀਤਾ। ਸਾਨੂੰ ਇਹੀ ਸਿਖਾਇਆ ਹੈ,
ਮੇਰੀ ਹੈ ਵੋ ਮਿਸਾਲ ਕਿ ਜੈਸੇ ਕੋਈ ਦਰਖਤ ਔਰੋਂ ਕੋ ਸ਼ਾਮ ਬਖਸ਼ ਕੇ ਖੁਦ ਧੂਪ ਮੇਂ ਜਲੇ।
ਇਹ ਮੇਰੀ ਸੇਵਾ ਹੈ, ਮੈਂ ਛਾਂ ਦੇਣੀ ਹੈ ਧਰਤੀ ਦੇ ਲੋਕਾਂ ਨੂੰ, ਧੁੱਪਾਂ ਆਪ ਸਹਿਣੀਆਂ। ਤੁਸੀਂ ਜਾਓ ਦਰਗਾਹ 'ਚ, ਕਿਉਂਕਿ ਦੁੱਖ ਨਹੀਂ ਸੀ ਦੇਖ ਸਕਦੇ, ਪੰਜ ਭੂਤਕ ਸਰੀਰ ਤਿਆਗ ਗਏ, ਅੱਜ ਕਿਉਂ ਆਏ ਹੋ? ਜਾਓ ਮਾਤਾ ਜੀਤੋ ਜੀ ਨਮਸਕਾਰ ਕਰਕੇ ਭੁੱਲ ਦੀ ਮੁਆਫ਼ੀ ਮੰਗ ਕੇ ਜਾਣ ਲੱਗੇ ਨੇ, ਅਤੇ ਸਤਿਗੁਰੂ ਜੀ ਨੇ ਕਿਹਾ,
ਮਿੱਤਰ ਪਿਆਰੇ ਨੂੰ ਸਾਡਾ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਡਰ ਨਾਗ ਨਿਵਾਸਾਂ ਦੇ ਰਹਿਣਾ।
ਮੇਰਾ ਸੰਦੇਸ਼ ਦੇ ਦੇਣਾ, ਹੇ ਪ੍ਰਭੂ ਤੂੰ ਮੇਰੇ ਨਾਲ ਹੈ, ਅਤੇ ਆ ਘਾਹ ਦੇ ਸੱਥਰ ਵੀ ਚੰਗੇ ਨੇ, ਅਤੇ ਜਿਸ ਦਿਨ ਤੂੰ ਨਾ ਮੇਰੇ ਨਾਲ ਹੋਵੇਂਗਾ ਫਿਰ ਮੇਰਾ ਰਹਿਣਾ ਇਉਂ ਹੋਵੇਗਾ ਧਰਤੀ 'ਤੇ ਜਿਵੇਂ ਜ਼ਹਿਰੀਲੇ ਨਾਗਾਂ ਵਿੱਚ ਨਿਵਾਸ।
ਸੂਲ ਸੁਰਾਗੀ ਖੰਜਰ ਪਿਆਲਾ ਪਿੰਗ ਕਸਾਈਆਂ ਦਾ ਸੈਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ।
ਹਾਂ ਮੇਰਾ ਸੰਦੇਸ਼ ਦੇਣਾ। ਜੀਤੋ ਜੀ ਚਲੇ ਗਏ। ਥੋੜ੍ਹੀ ਦੇਰ ਬਾਅਦ ਦੱਸੇ ਹੋਏ ਮੁਤਾਬਕ ਭਾਈ ਦਇਆ ਸਿੰਘ ਜੀ ਪਹੁੰਚੇ ਨੇ, ਸਿੰਘਾਂ ਨੂੰ ਰੋਕਿਆ, ਰੁਕੋ ਸਤਿਗੁਰੂ ਜੀ ਆਰਾਮ ਕਰ ਰਹੇ ਨੇ। ਜੰਗਲ ਵਿੱਚ ਸੁੱਕੇ ਪੱਤੇ ਪਏ ਨੇ, ਪੈਰਾਂ ਨਾਲ ਖੜਾਕ ਹੋ ਰਿਹਾ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਅੱਗੇ ਨਹੀਂ ਜਾਵਾਂਗੇ, ਸਤਿਗੁਰੂ ਜੀ ਨੂੰ ਆਰਾਮ ਕਰ ਲੈਣ ਦਿਓ, ਪਤਾ ਨਹੀਂ ਕਿਤਨੇ ਥੱਕੇ ਹੋਏ ਨੇ। ਹਵਾ ਦਾ ਝੋਕਾ ਆਇਆ, ਪੱਤਿਆਂ ਦੀ ਆਵਾਜ਼ ਹੋਈ। ਭਾਈ ਦਇਆ ਸਿੰਘ ਜਿਵੇਂ ਪੱਤਿਆਂ ਨੂੰ ਵੀ ਕਹਿਣ ਲੱਗੇ ਨੇ, ਹਵਾਵਾਂ ਨੂੰ ਵੀ ਕਹਿ ਰਹੇ ਨੇ, ਪਰ ਜ਼ੁਬਾਨ ਰੁਕ ਗਈ ਤੇ ਦਿਲ ਬੋਲ ਰਿਹਾ। ਰੁਮ ਕੇ
ਵਗਨੀ ਹਵਾਏ, ਧੀਰੇ ਆ ਰਿਹਾਏ ਥੱਕਿਆ ਰਾਹੀ, ਦੇਵੀ ਨਾ ਕਿਤੇ ਜਗਾ,
ਦੇਵੀ ਨਾ ਕਿਤੇ ਜਗਾ, ਦੇਵੀ ਨਾ ਕਿਤੇ ਜਗਾ।
ਰੁਮ ਕੇ ਵਗਨੀ ਹਵਾ, ਧੀਰੇ
ਦੁੱਖ ਰੋਂਦੇ ਨੈਣ ਦੁਖਿਆਰੇ ਨੇ, ਦੱਸ ਮੇਰੇ ਦਾਤਾ ਹੈ ਕੀ ਚੋਜ ਨਿਆਰੇ ਨੇ। ਦੇਖ ਤੇਰਾ ਦੁੱਖ ਰੋਂਦੇ ਨੈਣ ਦੁੱਖ ਪਿਆਰੇ ਨੇ, ਦੱਸ ਮੇਰੇ ਦਾਤਾ ਹੈ ਕੀ ਚੋਜ ਨਿਆਰੇ ਨੇ। ਮੈਂ ਵੀ ਪੁੱਛੇ ਬਿਨਾ ਨਹੀਂ ਜਾਵਣਾ, ਨਿਮਾਣੇ ਦਾਸ ਨੂੰ ਤੇਰੇ ਤੇ ਬੜਾ ਨਾਜ਼ ਹੈ, ਮੈਨੂੰ ਨੀਲਾ ਨਜ਼ਰ ਨਹੀਂ ਆਉਂਦਾ। ਕਲਗੀ ਤੇ ਨਾਚੀ ਨਾ ਬਾਜ ਹੈ,
ਜ਼ਰਾ ਦੱਸ ਖਾਂ ਮੇਰੇ ਚੋਜੀ ਪਾਤਸ਼ਾਹ, ਚੋਜੀ ਪਾਤਸ਼ਾਹ, ਚੋਜੀ ਪਾਤਸ਼ਾਹ।
ਜ਼ਰਾ ਦੱਸ ਖਾਂ ਮੇਰੇ ਚੋਜੀ ਪਾਤਸ਼ਾਹ, ਉਹ ਤਖਤ ਤੇ ਕਿੱਥੇ ਸੋਹਣਾ ਤਾਜ ਹੈ, ਮੈਨੂੰ ਨੀਲਾ ਨਜ਼ਰ ਨਹੀਂ ਆਉਂਦਾ। ਸੋਹਣੀ ਕਲਗੀ ਤੇ ਨਾਚੀ ਨਾ ਬਾਜ ਹੈ,
ਜ਼ਰਾ ਦੱਸ ਖਾਂ ਮੇਰੇ ਚੋਜੀ ਪਾਤਸ਼ਾਹ, ਚੋਜੀ ਪਾਤਸ਼ਾਹ।
ਜੋ ਜੀ ਪਾਤਸ਼ਾਹ।
बादशाह।